ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਇਹ ਫਰਜ਼ ਬਣ ਜਾਂਦਾ ਹੈ ਕਿ ਇੱਥੋਂ ਦੇ ਮੂਲ ਸੱਭਿਆਚਾਰ, ਅਮੀਰ ਵਿਰਸੇ ਅਤੇ ਰੀਤੀ ਰਿਵਾਜ਼ਾਂ ਨੂੰ, ਜੋ ਕਿ 65,000 ਸਾਲ ਪੁਰਾਣੇ ਹਨ, ਇਹਨਾਂ ਨੂੰ ਮਨ ਨਾਲ ਅਪਣਾਇਆ ਜਾਏ। ਇਸ ਸਾਲ ਨਾਈਡੌਕ ਵੀਕ ਮਨਾਇਆ ਜਾ ਰਿਹਾ ਹੈ ਅਤੇ ਇਹ ਉਹੀ ਸਮਾਂ ਹੁੰਦਾ ਹੈ ਜਦੋਂ ਸਾਰੇ ਹੀ ਆਸਟ੍ਰੇਲੀਅਨ ਵਾਸੀਆਂ ਨੂੰ ਇਸ ਦੇਸ਼ ਦੇ ਇਤਿਹਾਸ ਬਾਰੇ ਜਾਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅਸੀਂ ਵੀ ਪੰਜਾਬੀ ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਕਰਦੇ ਹੋਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਰੀਤੀ ਰਿਵਾਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਪਣਾਇਆ ਵੀ ਹੈ। ਅਤੇ ਅੱਜ ਸਿਡਨੀ ਤੋਂ ਗੁਰਮੀਤ ਕੌਰ ਜੀ ਨੇ ਸਾਂਝ ਪਾਈ ਹੈ ਇਹ ਦੱਸਣ ਲਈ ਕਿ ਉਹਨਾਂ ਨੇ ਐਬੋਰੀਜਨਲ ਭਾਈਚਾਰੇ ਨਾਲ ਸੰਬੰਧਿਤ ਕਿਹੜੇ ਕਿਹੜੇ ਸਮਾਗਮਾਂ, ਵਰਕਸ਼ਾਪਾਂ ਆਦਿ ਵਿੱਚ ਭਾਗ ਲਿਆ ਅਤੇ ਉਹ ਨਿੱਜੀ ਤੌਰ 'ਤੇ ਇਸ ਬਾਰੇ ਕੀ ਸੋਚ ਰੱਖਦੇ ਹਨ। ਗੁਰਮੀਤ ਜੀ, SBS ਪੰਜਾਬੀ ਰੇਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਦੱਸੋ ਕਿ ਤੁਸੀਂ ਐਬੋਰੀਜਨਲ ਭਾਈਚਾਰੇ ਦੇ ਨਾਲ ਕਿਸ ਤਰੀਕੇ ਨਾਲ ਜੁੜੇ ਹੋਏ ਹੋ, ਕਿਹੜੇ ਕਿਹੜੇ ਉਪਰਾਲੇ ਤੁਸੀਂ ਕੀਤੇ ਹੋਏ ਹੈ?
ਥੈਂਕ ਯੂ ਵੀਰ ਜੀ। ਹਾਂਜੀ, ਅਸੀਂ 18 ਸਾਲ ਪਹਿਲੇ ਐਕਚੁਅਲੀ ਇੰਟਰਫੇਥ ਆਰਗੇਨਾਈਜੇਸ਼ਨ RYS ਰਿਲੀਜੀਅਸ ਯੂਥ ਸਰਵਿਸ ਨਾਲ ਕੁਝ ਪ੍ਰੋਜੈਕਟਸ ਕੀਤੇ ਸੀ, ਜਿਹਦੇ ਵਿੱਚ ਅਸੀਂ ਕੁਝ ਧਰਮਾਂ ਦੇ ਬੱਚੇ ਅਤੇ ਯੁਵਾਵਾਂ ਨੂੰ ਇਕੱਠਾ ਕਰਕੇ ਧਾਰਮਿਕ ਸਥਾਨਾਂ ਤੇ ਸੇਵਾਵਾਂ ਸੰਗਠਿਤ ਕੀਤੀਆਂ ਸਨ, ਜਿਵੇਂ ਕਿ ਰਿਵਰਸਬੀ ਗੁਰਦੁਆਰਾ, ਪੰਚਬੋਲ ਮੋਸਕ, ਗ੍ਰੀਕ ਚਰਚ ਇਨ ਗ੍ਰੀਨ ਏਕਰ, ਬੁੱਧਿਸਟ ਟੈਂਪਲ ਇਨ ਬੋਨੀਰਿਕ ਹਾਈਟਸ ਤੇ ਹੋਸਟਲ ਗੁਰਦੁਆਰਾ। ਤੇ ਇਹਨਾਂ ਸਾਰਿਆਂ ਵਿੱਚ, ਸਾਰੇ ਪ੍ਰੋਜੈਕਟਸ ਵਿੱਚ 15-20 ਪੇਰੈਂਟਸ ਤੇ 15-20 ਬੱਚੇ ਪੰਜਾਬੀ ਸਕੂਲ ਦੇ ਰਿਵਰਸਬੀ ਦੇ ਇਨਵੋਲਵ ਸੀ। ਤੇ ਸਭ ਤੋਂ ਵੱਡਾ ਪ੍ਰੋਜੈਕਟ ਬੱਚਿਆਂ ਨੇ ਕੀਤਾ ਸੀਗਾ ਰੈਡਫੋਨ ਵਿੱਚ, ਐਬਰੋਜਨਲ ਕਮਿਊਨਿਟੀ ਸੈਂਟਰ ਵਿੱਚ, ਜਿੱਥੇ ਦੂਜੇ ਧਰਮਾਂ ਦੇ ਵੀ ਯੁਵਾ ਸੀਗੇ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ 2 ਦਿਨ ਲਗਾ ਕੇ ਸਾਰੀ ਪ੍ਰੋਪਰਟੀ ਦੀ ਸਫਾਈ ਕੀਤੀ ਸੀ ਤੇ ਪੇਂਟਿੰਗ ਕੀਤੀ ਸੀ। ਤੇ ਉੱਥੇ ਹੋਰ ਬੱਚੇ ਜਿਵੇਂ ਕ੍ਰਿਸਚਨਸ, ਕੈਥੋਲਿਕਸ, ਮੁਸਲਿਮਸ, ਐਬਰੋਜਨਲ ਐਲਡਰਸ ਵੀ ਸੀ। ਤੇ ਨੰਬਾਕਾ ਹੈਡਸ ਤੋਂ ਮਾਈਕਲ ਜੈਰਟ, ਜਿਹੜੇ ਕਿ ਐਬਰੋਜਨਲ ਐਲਡਰ ਹੈ ਤੇ ਲੈਂਗੁਏਜ ਹਾਈ ਸਕੂਲ ਟੀਚਰ ਵੀ ਹਨ, ਉਹ ਵੀ ਆਏ ਸੀ ਤੇ ਉਹਨਾਂ ਦੀ ਸੁਪਰਵਿਜ਼ਨ ਵਿੱਚ ਸਾਰਾ ਕੰਮ ਹੋਇਆ ਸੀ ਉਹਨਾਂ ਦੀ ਹੈਲਪ ਨਾਲ। ਤੇ ਸਾਡੇ ਬੱਚਿਆਂ ਨੂੰ, ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਐਬਰੀਜਨਲਸ ਨਾਲ ਫੇਸ ਟੂ ਫੇਸ ਮਿਲ ਕੇ, ਕਿਉਂਕਿ ਇੰਨਾ ਐਕਸਪੋਜ਼ਰ ਹੋਇਆ ਨਹੀਂ ਸੀਗਾ ਪਹਿਲੇ। ਤੇ ਬੱਚਿਆਂ ਨੂੰ ਵੀ ਅੱਛਾ ਲੱਗਿਆ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ
ਜੀ। ਇਸ ਤੋਂ ਇਲਾਵਾ ਤੁਸੀਂ ਕੋਈ ਵਰਕਸ਼ਾਪਸ ਵਗੈਰਾ ਵੀ ਅਟੈਂਡ ਕੀਤੀਆਂ ਹੋਈਆਂ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ।
ਹਾਂਜੀ ਜ਼ਰੂਰ, ਉਹ ਮੈਂ ਆਪਣਾ ਟਾਈਮ ਆਫ ਲੈ ਕੇ 2-3 ਵਰਕਸ਼ਾਪਸ ਅਟੈਂਡ ਕੀਤੀਆਂ ਸੀ ਤੇ ਬੈਂਕਸਟਾਊਨ ਵਿੱਚ ਹੀ। ਉਹਨੂੰ ਕਹਿੰਦੇ ਡ੍ਰੀਮਿੰਗ ਵਰਕਸ਼ਾਪ ਤੇ ਸਟੋਰੀ ਟੈਲਿੰਗ, ਕਿਉਂਕਿ ਐਬਰੀਜਨਲਸ ਦੀ ਆਪਣੀ ਕੋਈ ਲੈਂਗੁਏਜ ਸਕ੍ਰਿਪਟ ਨਹੀਂ ਸੀਗਾ ਤੇ ਉਹ ਸਿੰਬਲਸ ਯੂਜ਼ ਕਰਕੇ ਕਮਿਊਨੀਕੇਟ ਕਰਦੇ ਸੀ। ਤੇ ਮੈਂ ਆਪਣੀ ਇੱਕ ਕਹਾਣੀ ਲਿਖੀ ਸੀ, ਪਹਿਲੇ ਉਹਨਾਂ ਦੇ ਸਿੰਬਲਸ ਯੂਜ਼ ਕਰਕੇ ਆਪਾਂ ਪੇਂਟਿੰਗ ਬਣਾਈ ਸੀ ਤੇ ਪੇਂਟਿੰਗ ਨੂੰ ਵਰਡਸ ਵਿੱਚ ਕਨਵਰਟ ਕਰਕੇ ਇੰਗਲਿਸ਼ ਵਿੱਚ ਸਟੋਰੀ ਲਿਖੀ ਸੀ ਤੇ ਮੈਂ ਪੰਜਾਬੀ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ, ਇਟਸ ਵੈਰੀ ਇੰਪੋਰਟੈਂਟ ਫੋਰ ਮੀ। ਹਾਂਜੀ, ਤੇ ਇਹ ਕਹਾਣੀ ਮੇਰੇ ਮਾਂ ਪਿਓ, ਮੇਰੇ ਹਸਬੈਂਡ ਗੁਰਪ੍ਰੀਤ ਅਤੇ ਉਹਨਾਂ ਦੇ ਮਾਂ ਪਿਓ ਤੇ ਮੇਰੇ 2 ਬੱਚਿਆਂ ਦੀ ਹੈ। ਇਸ ਪਿਕਚਰ ਵਿੱਚ ਤੁਸੀਂ ਫੇਸਬੁੱਕ ਤੇ ਜਾਂ ਮਤਲਬ SBS ਤੇ ਪੇਂਟਿੰਗ ਦੇਖ ਲੋਗੇ ਤੇ ਇਹ 4 ਅੱਧੇ ਗੋਲੇ ਨੀਲੇ ਰੰਗ ਦੇ, ਇਹ ਰਿਪ੍ਰੈਜੈਂਟ ਕਰਦੇ ਹਨ ਸਾਡੇ ਮਾਂ ਪਿਓ, ਮੇਰੇ ਮਾਂ ਪਿਓ ਤੇ ਮੇਰੇ ਹਸਬੈਂਡ ਦੇ ਮਾਂ ਪਿਓ। ਐਂਡ ਅਗਲੇ 2 ਨੀਲੇ ਔਰਤ ਅਤੇ ਮਰਦ ਦਰਸਾਉਂਦੇ ਹਨ, ਇੱਕ ਮੈਂ ਤੇ ਅਤੇ ਮੇਰੇ ਹਸਬੈਂਡ ਗੁਰਪ੍ਰੀਤ, ਤੇ ਦੂਜੇ 2 ਹੈਗੇ ਸਰਜੀਤ ਤੇ ਬਾਨੀਪ੍ਰੀਤ। ਐਂਡ ਇਹ ਦੱਸਦੇ ਕਿ ਅਸੀਂ ਪਰਿਵਾਰ ਵਿੱਚ ਇਕੱਠੇ ਰਹਿੰਦੇ ਹਾਂ ਤੇ ਸਿੱਖ ਪਰਿਵਾਰ ਵਿੱਚ ਮਾਂ ਪਿਓ ਪੁੱਤਰ ਦੇ ਘਰ ਰਹਿੰਦੇ ਹਨ, ਮੇਰੇ ਇਨਲੋਸ ਵੀ ਸਾਡੇ ਘਰ ਹੀ ਰਹਿੰਦੇ ਹਨ। ਤੇ ਗਾੜੇ ਭੂਰੇ ਰੰਗ ਦੇ 2 ਗੋਲੇ 2 ਮਹੱਤਵਪੂਰਨ ਚੀਜ਼ਾਂ ਦਿਖਾਉਂਦੇ ਹਨ ਤੇ ਮੇਰੇ ਵਾਸਤੇ 2 ਇੰਪੋਰਟੈਂਟ ਚੀਜ਼ਾਂ ਹਨ, ਮੇਰਾ ਦਿਲ ਅਤੇ ਮੇਰਾ ਪਰਿਵਾਰ। ਪਰਿਵਾਰ ਵਿੱਚ ਅਸੀਂ ਇਕੱਠੇ ਰਹਿੰਦੇ ਹਾਂ, ਖਾਂਦੇ ਹਾਂ, ਖੇਡਦੇ ਹਾਂ ਅਤੇ ਪਾਠ ਕਰਦੇ ਹਾਂ। ਪੀਲੇ ਲੰਬੇ ਅੰਡਾਕਾਰ ਆਕਾਰ ਦੱਸਦੇ ਹਨ ਕਿ ਅਸੀਂ ਪਰਿਵਾਰ ਵਿੱਚ ਹਰ ਰੋਜ਼ ਇਕੱਠੇ ਖਾਣਾ ਬਣਾਉਂਦੇ ਹਾਂ ਅਤੇ ਇਕੱਠੇ ਖਾਣਾ ਖਾਂਦੇ ਹਾਂ। ਇਹ ਕਹਾਣੀ ਮੇਰੇ ਇੱਕ ਖੁਸ਼ ਪਰਿਵਾਰ ਦਾ ਸੁਪਨਾ ਹੈ। ਜਦੋਂ ਅਸੀਂ ਉੱਥੇ ਔਖੇ ਸਮੇਂ ਵਿੱਚ ਗੁਜ਼ਰਦੇ ਹਾਂ ਤਾਂ ਸਾਡਾ ਪਰਿਵਾਰ ਹੀ ਸਾਨੂੰ ਸਾਥ ਦਿੰਦਾ ਹੈ। ਮੈਂ ਸੋਚਦੀ ਹਾਂ ਹਰ ਐਬਰੀਜਨਲ ਮਾਂ ਦੀ ਕਹਾਣੀ ਇਹੋ ਜਿਹੀ ਹੀ ਹੋਏਗੀ। ਕੋਈ ਮਾਵਾਂ ਕੋਲੋਂ ਉਹਨਾਂ ਦੇ ਬੱਚੇ ਲੈ ਜਾਵੇ, ਇਹ ਇੱਕ ਮਾਂ ਵਾਸਤੇ ਬਹੁਤ ਹੀ ਦੁਖਦਾਈ ਸਮਾਂ ਹੋਇਆ ਹੋਏਗਾ। ਪ੍ਰਾਈਮ ਮਿਨਿਸਟਰ ਕੇਵਿਨ ਰੱਡ ਦੀ ਐਬਰੀਜਨਲ ਕਮਿਊਨਿਟੀ ਤੋਂ ਮਾਫ਼ੀ ਮੰਗਣਾ ਉਹਨਾਂ ਦੇ ਸੁੱਖ ਅਤੇ ਖੁਸ਼ਹਾਲੀ ਵਾਸਤੇ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕਦਮ ਸੀ। ਅਸੀਂ ਆਪਣੇ ਐਬਰੀਜਨਲ ਫਰੈਂਡਸ ਦੀ ਤਰੱਕੀ ਵਾਸਤੇ ਅਰਦਾਸ ਕਰਦੇ ਹਾਂ ਅਤੇ ਐਬਰੀਜਨਲ ਫਰੈਂਡਸ ਦਾ ਸਾਨੂੰ ਇਸ ਆਸਟ੍ਰੇਲੀਆ ਦੀ ਧਰਤੀ ਤੇ ਪਿਆਰ ਨਾਲ ਸਵਾਗਤ ਕਰਨ ਦਾ ਧੰਨਵਾਦ ਕਰਦੇ ਹਾਂ।
ਜੀ ਬਹੁਤ ਹੀ ਅੱਛੀ ਸਟੋਰੀ ਬਣਾਈ ਹੈ ਤੁਸੀਂ, ਇਹ ਸਾਰਾ ਪੇਂਟਿੰਗ ਦੇ ਵਿੱਚ ਦਰਸਾਇਆ ਗਿਆ ਤੇ ਤੁਸੀਂ ਐਬੋਰੀਜਨਲ ਭਾਈਚਾਰੇ ਦੇ ਨਾਲ ਸ਼ੇਅਰ ਵੀ ਕੀਤੀ ਸੀ ਇਹ।
ਹਾਂਜੀ ਹਾਂਜੀ, ਸਭ ਨੇ, ਸਾਰੀਆਂ ਲੇਡੀਜ਼ ਨੇ ਆਪਣੀ ਆਪਣੀ ਕਹਾਣੀ ਲਿਖੀ ਸੀ ਤੇ ਉਹ ਐਕਚੁਅਲੀ ਸਿਰਫ ਲੇਡੀਜ਼ ਵਾਸਤੇ ਹੀ ਵਰਕਸ਼ਾਪ ਸੀਗੇ ਤੇ ਸਾਰੀਆਂ ਲੇਡੀਜ਼ ਆਈਆਂ ਸੀ ਡਿਫਰੈਂਟ ਡਿਫਰੈਂਟ ਕਲਚਰ ਦੀਆਂ, ਡਿਫਰੈਂਟ ਰਿਲੀਜੀਅਨਸ ਤੋਂ, ਤੇ ਆਈ ਵਾਸ ਬੇਸਿਕਲੀ ਰਿਪ੍ਰੈਜ਼ੈਂਟਿੰਗ ਸਿੱਖ ਵੁਮੈਨ ਤੇ ਸਭ ਨੇ ਆਪਣੀ ਆਪਣੀ ਸਟੋਰੀ ਫਿਰ ਸਭ ਦੇ ਨਾਲ ਸ਼ੇਅਰ ਕੀਤੀ ਸੀ। ਹਾਂਜੀ,
ਤੇ ਪਹਿਲਾਂ ਤੁਸੀਂ ਸਾਰਾ ਸਟੱਡੀ ਕੀਤਾ ਸੀ ਕਲਰ ਕੀ ਸਿਗਨੀਫਿਕੈਂਸ ਰੱਖਦੀ ਹੈ, ਚੱਕਰਾਂ ਦਾ ਕੀ ਮਤਲਬ ਹੈ, ਅਰਧ ਚੱਕਰਾਂ ਦਾ ਕੀ ਮਤਲਬ ਹੈ, ਇਹ ਸਾਰਾ। ਅੱਛਾ,
ਹਾਂਜੀ, ਪਹਿਲੇ ਉਹਨਾਂ ਨੇ ਸਾਰੇ ਸਾਨੂੰ ਸਿੰਬਲਸ ਦੱਸੇ ਸੀ ਤੇ ਉਹਨਾਂ ਦੇ ਮੀਨਿੰਗਸ ਦੱਸੇ ਸੀ, ਫਿਰ ਉਹ ਸਾਰੇ ਸਿੰਬਲ ਸਾਡੇ ਸਾਹਮਣੇ ਰੱਖ ਦਿੱਤੇ ਤੇ ਫਿਰ ਉਹਨਾਂ ਨੇ ਕਿਹਾ ਹੁਣ ਇਹਨਾਂ ਨੂੰ ਸਿੰਬਲਸ ਨੂੰ ਚੂਜ਼ ਕਰਕੇ ਤੁਸੀਂ ਆਪਣੀ ਕੋਈ ਕਹਾਣੀ, ਆਪਣਾ ਕੋਈ ਸੁਪਨਾ, ਕਿਉਂਕਿ ਡ੍ਰੀਮਿੰਗ ਵਰਕਸ਼ਾਪ ਸੀਗੀ, ਜੋ ਤੁਹਾਡਾ ਸੁਪਨਾ ਹੈਗਾ ਉਹ ਸੁਪਨਾ ਸੋਚੋ ਤੇ ਉਹਨੂੰ ਫਿਰ ਪਹਿਲੇ ਪੇਂਟਿੰਗ ਬਣਾਓ ਤੇ ਫਿਰ ਉਹਨੂੰ ਵਰਡਸ ਵਿੱਚ ਲਿਖੋ।
ਹਾਂਜੀ, ਬਹੁਤ ਵਧੀਆ ਤੁਸੀਂ ਇਹ, ਠੀਕ ਮੈਂ ਕਹਾਂਗਾ ਇੱਕ ਬ੍ਰਿਜ ਹੈਗਾ ਜਿਹੜਾ ਕਿ ਤੁਸੀਂ ਉਹਨੂੰ ਪਾਰ ਕੀਤਾ ਹੈ, ਇਹਨੂੰ ਤੁਸੀਂ ਨੇੜੇ ਲੈ ਕੇ ਆਉਂਦਾ ਹੈ ਓਰੀਜਨਲ ਕਮਿਊਨਿਟੀ ਨੂੰ ਸਾਡੇ ਪੰਜਾਬੀ ਭਾਈਚਾਰੇ ਦੇ, ਤੇ ਫਿਊਚਰ ਦੇ ਵਿੱਚ ਕੀ ਕਰਨਾ ਲੋਚਦੇ ਹੋ, ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਗੈਪ ਹੋਰ ਵੀ ਘੱਟ ਕੀਤਾ ਜਾ ਸਕੇ?
ਹਾਂਜੀ, ਬੇਸਿਕਲੀ ਇਹੀ ਹੈਗਾ ਇਹਨੂੰ ਓਰੀਜਨਲ ਕਲਚਰ ਬਾਰੇ ਜਿੰਨਾ ਅਸੀਂ ਲਰਨ ਕਰਾਂਗੇ ਉਹਨੂੰ ਅਸੀਂ ਆਪਣੀ ਲਾਈਫ ਵਿੱਚ ਇੰਪਲੀਮੈਂਟ ਵੀ ਕਰ ਸਕਦੇ ਹਾਂ। ਹੁਣ ਜਿਵੇਂ ਪਹਿਲੀ ਗੱਲ ਮੈਨੂੰ ਪਤਾ ਲੱਗੀ ਕਿ ਓਰੀਜਨਲਸ ਦੇ ਆਰ ਵੈਰੀ ਮੱਚ ਅਟੈਚਡ ਟੂ ਦੇਅਰ ਲੈਂਡ। ਹੁਣ ਜਿਵੇਂ ਆਪਾਂ ਬੈਂਕਸਟਾਊਨ ਹੈਗੇ ਹਾਂ ਤੇ ਬੈਂਕਸਟਾਊਨ ਲੈਂਡ ਇਜ਼ ਓਨਡ ਬਾਈ ਡੈਰੇਗ ਐਂਡ ਓਰਾ ਪੀਪਲ, ਤੇ ਆਪਾਂ ਈਵਨ ਜਿਹੜੇ ਆਪਣੇ ਇੰਡੀਵਿਜੁਅਲ ਲੈਵਲ ਤੇ ਵੀ ਤੁਸੀਂ ਕਦੇ ਵੀ ਕੋਈ ਮੀਟਿੰਗ ਆਰਗੇਨਾਈਜ਼ ਕਰਦੇ ਹੋ, ਕੋਈ ਵੀ ਗੈਟ ਟੂਗੈਦਰ ਆਰਗੇਨਾਈਜ਼ ਕਰਦੇ ਹੋ, ਉਹਨੂੰ ਵੈਲਕਮ ਟੂ ਕੰਟਰੀ ਨਾਲ ਸ਼ੁਰੂ ਕਰੋ ਔਰ ਐਕਨੋਲੇਜਮੈਂਟ ਟੂ ਕੰਟਰੀ ਐਂਡ ਐਜ਼ ਅ ਵੁਮਨ ਆਲਸੋ, ਯੂ ਨੋ, ਆਪਾਂ ਫਾਈਟ ਕਰਦੇ ਹਾਂ ਕਈ ਵਾਰੀ ਆਪਣੇ ਰਾਈਟਸ ਵਾਸਤੇ, ਤੇ ਉਹਦੇ ਵਿੱਚ ਤੁਸੀਂ ਦੇਖੋ ਆਪਾਂ ਆਸਟ੍ਰੇਲੀਆ ਵਿੱਚ ਹੈਗੇ ਹਾਂ, ਆਪਣੇ ਵੁਮਨ ਰਾਈਟਸ ਵਾਸਤੇ ਫਾਈਟ ਕਰਦੇ ਹਾਂ, ਲੇਕਿਨ ਐਬਰੀਜਨਲ ਲੇਡੀਜ਼ ਜਿਹੜੇ ਕਿ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਉਹਨਾਂ ਨੂੰ ਕੀ ਰਾਈਟਸ ਮਿਲੇ ਆ ਅੱਜ ਤੱਕ? ਸੋ ਸਾਨੂੰ ਕੁਛ ਕਰਨਾ ਚਾਹੀਦਾ ਉਹਨਾਂ ਬਾਰੇ। ਤੇ ਆਲਸੋ ਜਿਵੇਂ ਆਪਾਂ ਸਾਡੇ ਨੇਬਰਸ ਹੈਗੇ ਹਾਂ, ਅਸੀਂ ਐਬਰੀਜਨਲਸ ਨਾਲ ਜਿੱਥੇ ਕੰਮ ਕਰਦੇ ਹਾਂ, ਸਾਨੂੰ ਜਿੰਨਾ ਜ਼ਿਆਦਾ ਪਤਾ ਹੋਏਗਾ ਉਨਾ ਮੇਲ ਜੋ ਸਾਡਾ ਵਧੇਗਾ।
ਜੀ ਬਿਲਕੁਲ ਜੀ, ਅਸੀਂ ਆਪਣਾ, ਹਾਂਜੀ, ਕਨੈਕਸ਼ਨ ਜਿਹੜਾ ਹੈਗਾ, ਗੈਪ ਜਿਹੜਾ ਹੈਗਾ, ਇਹਨੂੰ ਕਢਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਤੇ ਤੁਸੀਂ ਇੰਨਾ ਕਲੋਜ਼ਲੀ ਸਟੱਡੀ ਕੀਤਾ ਹੋਇਆ, ਤੁਹਾਨੂੰ ਐਬੋਰੀਜਨਲ ਕਲਚਰ ਤੇ ਪੰਜਾਬੀ ਕਲਚਰ ਜਾਂ ਕਹਿ ਲਓ ਕਿ ਇੰਡੀਅਨ ਕਲਚਰ ਦੇ ਵਿੱਚ ਕੁਝ ਸਿਮੀਲੈਰਿਟੀ ਨਜ਼ਰ ਆਈਆਂ?
ਹਾਂਜੀ, ਪਹਿਲੀ ਗੱਲ ਤੇ ਮੈਨੂੰ ਬਹੁਤ ਅੱਛੀ ਲੱਗੀ ਕਿ ਫੈਮਿਲੀ ਵੈਲਿਊਜ਼, ਜਿਸ ਤਰ੍ਹਾਂ ਸਾਡੇ ਧਰਮ ਵਿੱਚ ਵੀ, ਸਾਡੇ ਕਲਚਰ ਵਿੱਚ ਵੀ, ਸਿੱਖ ਕਲਚਰ ਵਿੱਚ ਫੈਮਿਲੀ ਵੈਲਿਊਜ਼ ਤੇ ਇੰਪੋਰਟੈਂਸ ਦਿੱਤੀ ਜਾਂਦੀ ਹੈ, ਤੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਫੈਮਿਲੀ ਵੈਲਿਊਜ਼ ਦੀ ਬਹੁਤ ਇੰਪੋਰਟੈਂਸ ਹੈਗੀ ਹੈ, ਤੇ ਆਪਾਂ ਜਿਵੇਂ ਵੱਡਿਆਂ ਦੀ ਇੱਜ਼ਤ ਕਰਦੇ ਹਾਂ ਤੇ ਐਬਰੀਜਨਲ ਕਲਚਰ ਵਿੱਚ ਵੀ ਐਬਰੀਜਨਲ ਐਲਡਰਸ ਨੂੰ ਆਂਟੀ ਔਰ ਅੰਕਲ ਕਹਿ ਕੇ ਬੁਲਾਉਂਦੇ ਹਨ, ਨਾਮ ਨਾਲ ਨਹੀਂ ਬੁਲਾਉਂਦੇ ਹੈਗੇ।
ਜੀ ਬਹੁਤ ਅੱਛਾ ਲੱਗਿਆ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਗੁਰਮੀਤ ਜੀ, ਤੇ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਪ੍ਰੋਜੈਕਟਸ ਦੇ ਵਿੱਚ, ਇਹਨਾਂ ਵਰਕਸ਼ਾਪਾਂ ਦੇ ਵਿੱਚ ਭਾਗ ਲੈਂਦੇ ਰਹੋ ਤੇ ਸਾਡੀ ਜਿਹੜਾ ਕਮਿਊਨਿਟੀ ਹੈਗੀ ਆ, ਪੰਜਾਬੀ ਕਮਿਊਨਿਟੀ, ਇਹਨੂੰ ਰਿਪ੍ਰੈਜ਼ੈਂਟ ਇਸ ਤਰ੍ਹਾਂ ਹੀ ਕਰਦੇ ਰਹੋ। ਧੰਨਵਾਦ ਜੀ ਗੱਲਬਾਤ ਕਰਨ ਵਾਸਤੇ, ਚਲਦੇ ਚਲਦੇ ਕੋਈ ਸੁਨੇਹਾ ਦੇਣਾ ਚਾਹੋਗੇ?
ਹਾਂਜੀ, ਮੈਂ ਕਹਾਂਗੀ ਕਿ ਜਿਹੜੇ ਵੀ ਤੁਹਾਡੇ ਨਾਲ ਅਗਰ ਕੋਈ ਐਬਰੀਜਨਲ ਕਲੀਗਸ ਹੈਗੇ ਆ, ਐਬਰੀਜਨਲ ਨੇਬਰਸ ਹੈਗੇ ਆ, ਤੇ ਤੁਸੀਂ ਉਹਨਾਂ ਨਾਲ ਕੰਮ ਕਰਦੇ ਹੋ, ਜਿੱਥੇ ਵੀ ਹੈਗੇ ਹੋ ਉਹਨਾਂ ਨੂੰ ਵੀ ਇਨਕਰੇਜ ਕਰੋ ਅੱਗੇ ਵਧਣ ਵਾਸਤੇ, ਅੱਗੇ ਲਿਆਉਣ ਵਾਸਤੇ, ਉਹਨਾਂ ਨੂੰ ਲੀਡਰਸ਼ਿਪ ਰੋਲਸ ਵਿੱਚ ਲਿਆਓ, ਉਹਨਾਂ ਦੀ ਰਿਸਪੈਕਟ ਕਰੋ ਤਾਂ ਕਿ ਅੱਗੇ ਫਿਰ ਇਹ ਕਮਿਊਨਿਟੀ ਹੋਰ ਵੀ ਗਰੋ ਹੋਵੇ।
ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।